ਅਯੂਨੀ ਹੋ ਜਾਂਦਾ, ਦੋ ਚੀਜ਼ਾਂ ਮਿਲ ਜਾਂਦੀਆਂ, ਅਯੂਨੀ ਔਰ ਨਿਰਭਉ। ਬਸ ਕਾਹਦੇ ਨਾਲ? ਗੁਰਪ੍ਰਸਾਦ ਨਾਲ ਸਭ ਮਿਲਿਆ। ਕਾਹਦੇ ਨਾਲ? ਸਾਰੀਆਂ ਚੀਜ਼ਾਂ ਗੁਰਪ੍ਰਸਾਦ ਨਾਲ। ਗੁਰਪ੍ਰਸਾਦ ਗਿਆਨ ਗੁਰਬਾਣੀ ਦਾ, ਗੁਰਪ੍ਰਸਾਦ ਨਾਲ ਸਰਬ ਸਰਬਿਤ ਜਾਣ ਲੈਂਦਾ, ਉਹਨੂੰ ਮੰਨ ਲੈਂਦਾ, ਕਰ ਲੈਂਦਾ, ਤਾਂ ਕਾਲ ਪੁਰਖ ਕਾ ਮਰਦਾ ਮੋਹ, ਕਾਲ ਦੇ ਜਾਲ ਨੂੰ ਕੱਟ ਕੇ ਬਾਹਰ ਚਲਾ ਜਾਂਦਾ, ਕਾਲ ਦੇ ਜਾਲ ਤੋਂ ਬਾਹਰ ਨਿਕਲ ਜਾਂਦਾ। ਜਿੰਨਾ ਚਿਰ ਇਹਦਾ ਵਜੂਦ ਹੈ, ਹਰ ਜਾਲ ਦੇ ਵਿੱਚ ਜਿਹੜੇ ਜਾਲ ਹੈ ਨਾ, ਹਰ ਜਾਲ ਚ ਸੁਰਾਖ ਹੁੰਦੇ ਨੇ, ਸੁਰਾਖ ਨਹੀਂ ਤਾਂ ਜਾਲ ਨਹੀਂ ਕਿਹਾ ਜਾ ਸਕਦਾ। ਜਾਲੀ ਵੀ ਆਪਾਂ ਉਹਨੂੰ ਕਹਿੰਦੇ ਜੀ ਸੁਰਾਖ ਹੋਣ ਚਾਹੇ ਬਰੀਕ ਹੋਣ, ਇਸੇ ਕਰਕੇ ਇਹਨੇ ਰੋੜਾ ਰੋੜੀ ਨਹੀਂ ਰਹਿਣਾ, ਨਿਕਲਣਾ ਸੁਰਾਖਾਂ ਤੇ। ਮਹਿੰਦੀ ਕਰਕੇ ਕਿਉਂ ਘਾਲਿਆ? ਜਾਲੀ ਤੇ ਨਿਕਲ ਜਾਣਾ, ਜੰਮਦੇ ਜਾਲ ਚੋਂ ਬਾਹਰ ਨਿਕਲਣ ਵਾਸਤੇ ਮਹਿੰਦੀ ਉਗੜਨਾ ਪੈਣਾ। ਤੱਦਾ ਧੂੜ ਪੁਨੀਤ ਤੇਰੇ ਜਨੂਆ, ਉਹ ਦੇਖਣਾ ਧੂੜ ਕਿਹੋ ਜਿਹੀ ਜਾਲੀ ਹੋਵੇ, ਕਿੰਨੀ ਬਰੀਕ ਹੋਵੇ, ਧੂੜ ਫਿਰ ਵੀ ਅੰਦਰ ਆ ਜਾਂਦੀ ਹੈ ਨਾ। ਜੰਮਦੇ ਜਾਲ ਚੋਂ ਬਾਹਰ ਨਿਕਲ ਜਾਂਦੀ ਹੈ ਧੂੜ, ਜਿੰਨਾ ਬਰੀਕ ਹੋ ਜੂ ਉਹਨਾਂ ਛੇਤੀ ਨਿਕਲ ਜੂਗਾ, ਸੌਖਾ ਨਿਕਲ ਜੂਗਾ। ਸ਼ਾਇਦ ਇਹ ਅੱਜ ਗੱਲ ਸਮਝ ਆਈ ਹੈ, ਮਹਿੰਦੀ ਕਰਕੇ ਕਿਉਂ ਬਗਾਲਿਆ ਗਿਆ? ਆਪ ਪਿਸਾਏ ਪਿਸਾਏ ਕਿਉਂ ਬਰੀਕ ਕੀਤਾ ਸੀ? ਜਾਂਦੇ ਜਾਲ ਚੋਂ ਬਾਹਰ ਨਿਕਲਣ ਵਾਸਤੇ। ਇਹੀ ਰੂਪ ਹੁੰਦਾ ਗੁਰਮੁਖ ਦਾ, ਬਹੁਤ ਬਰੀਕ, ਜਾਂਦੇ ਜਾਲ ਚੋਂ ਨਿਕਲਣ ਵਾਸਤੇ। ਘੜੀ ਏਅਰ ਟਾਈਟ ਹੁੰਦੀ ਹੈ, ਗਰਦ ਉੱਥੇ ਵੀ ਜਾ ਉੜਦੀ, ਘੜੀਆਂ ਦੇ ਵਿੱਚ ਸਾਫ਼ ਕਰਨੀਆਂ ਪੈਂਦੀਆਂ, ਘੜੀਆਂ ਗਰਦ ਬਣ ਜਾਂਦੀ ਹੈ ਜਾ ਕੇ। ਜਿੱਥੇ ਨਹੀਂ ਤਾਂ ਉੱਥੇ ਜਾ ਵੜਦੀ ਹੈ ਗਰਦ। ਉਹ ਜਿਹੜੀ ਐਸੀ ਧੂੜ ਹੈ, ਉਹ ਸਰੀਰ ਹੈ ਗੁਰਮੁਖ ਦਾ। ਗੁਰਮੁਖ ਜਦ ਜਪਦਾ, ਰੋਮ ਧਿਆਨ ਕਰਦਾ, ਰੋਮ ਰੋਮ ਤੇ ਹੁੰਦਾ ਉਹਦਾ, ਫਿਰ ਉਹਦੇ ਸਾਰੇ ਡਸਟ ਪਾਰਟੀ ਕੱਲ ਸਾਰੇ ਰੋਮ ਨੇ ਉਹਦੇ। ਗੁਰਮੁਖ ਰੋਮ ਰੋਮ ਹਰ ਕੱਲ ਆਈ ਸੀ ਜਿਹੜੀ ਗੱਲ ਪਰਸੋਂ, ਸ਼ਾਇਦ ਅੱਜ ਨੇੜੇ ਆ ਕੇ ਸਮਝ ਆ ਜਾਵੇ ਵੀ ਗੱਲ ਕੀ ਸੀ। ਛੋਟੀ ਮੱਛੀ ਨਿਕਲ ਜਾਂਦੀ ਹੈ ਬਾਹਰ, ਬੜੀ ਮੱਛੀ ਫਸ ਜਾਂਦੀ ਹੈ। ਜਿੰਨੀ ਕੁ ਜਾਣ ਦੀ ਡੱਬੀ ਹੁੰਦੀ ਹੈ ਨਾ, ਜਿਹੜੀ ਮੱਛੀ ਉਹ ਡੱਬੀ ਜੀ ਨਹੀਂ ਨਿਕਲ ਸਕਦੀ, ਉਹੀ ਫਸਦੀ ਹੈ ਨਾ, ਛੋਟੀ ਬਾਹਰ ਨਿਕਲ ਜਾਂਦੀ। ਇਸ ਕਰਕੇ ਜੰਮਦੇ ਜਾਲ ਤੋਂ ਵੱਜਦਾ ਉਹ ਹੈ ਜਿਹੜਾ ਛੋਟਾ ਬਣਦਾ। ਨਿਵੇਂ ਸੋ ਗੌਰਾ ਹੋਏ, ਛੋਟਾ ਹੁੰਦਾ ਉਹੀ ਬੜਾ ਹੁੰਦਾ, ਜਿਹੜਾ ਬੜਾ ਮਾਰਿਆ ਜਾਂਦਾ ਉਚਾਲ ਚ ਫਸ ਜਾਂਦਾ ਨਾ। ਜਾਂਦੇ ਜਾਲ ਚੋਂ ਬਾਹਰ ਨਿਕਲਣਾ, ਧੂੜ ਬਣ ਕੇ ਨਿਕਲੇ ਜਾਓ, ਨਿਕਲੇ ਨੀ ਜਾਣ।
ਗੁਰਮੁਖ ਪਰਵਿਰਤ ਨਿਰਵਿਰਤ ਪਛਾਣ ਹੈ,
ਗੁਰਮੁਖ ਪਰਵਿਰਤੀ ਨਿਰਵਿਰਤੀ ਪਛਾਣ ਹੈ। ਪਰਵਿਰਤੀ ਕੀ ਹੈ? ਪਰਵਿਰਤੀ ਬਣ ਜਾਂਦੀ ਹੈ ਮਨ ਦਾ, ਬਣ ਜਾਣਾ ਮਨ ਦੇ ਚ ਬਦਲਾਓ ਆ ਜਾਣਾ, ਸੰਸਾਰੀ ਵਿਰਤੀ ਨੂੰ ਤਿਆਗ ਦੇਣਾ। ਵਿਰਤੀ ਜਿਹੜੀ ਹੈਗੀ ਪਹਿਲੀ ਸਾਡੀ, ਪਹਿਲੇ ਸਾਡੀ ਸੋਚ ਹੈ, ਵਿਰਤੀ ਸੋਚ ਨੂੰ ਕਹਿੰਦੇ ਨੇ। ਸੰਸਾਰ ਚੋਂ ਵਿਰਤੀ ਦੂਰ ਕਰ ਲੈਣੀ, ਪਰੇ ਕਰ ਲੈਣੀ, ਦੂਰ ਸੰਸਾਰ ਤੋਂ ਉੱਪਰ ਪ੍ਰਵਿਰਤੀ। ਨਰਵਿਰਤੀ ਕਿਹੜੀ ਹੈ? ਸਾਰੇ ਸੰਸਾਰੀ ਵਿਰਤੀ, ਸੰਸਾਰੀ ਸੋਚ ਤੋਂ, ਨਿੱਜ ਸੋਚ ਤੋਂ, ਪਰਸਨਲ ਸੋਚ ਤੋਂ, ਸੰਸਾਰੀ ਸੋਚ ਤੋਂ, ਆਪਣੀ ਸੋਚ ਤੋਂ, ਆਪਣੀ ਮਰਜ਼ੀ ਤੋਂ ਉਲਟ ਮਰਜ਼ੀ ਕਰ ਲੈਣਾ, ਬਦਲ ਲੈਣਾ ਆਪਣੀ ਮਰਜ਼ੀ ਨੂੰ, ਪਰਵਿਰਤ ਕਰ ਲੈਣਾ। ਪਰਵਿਰਤ ਹੁੰਦਾ ਬਦਲ ਲੈਣਾ, ਆਪਣੇ ਭਾਣੇ ਚੱਲਣ ਦੀ ਬਜਾਏ ਗੁਰਕੇ ਭਾਣੇ ਚੱਲਣ ਲੱਗ ਜਾਣਾ। ਇਹ ਦੋਹਾਂ ਨੂੰ ਪਛਾਣਦਾ, ਮੇਰਾ ਭਾਣਾ ਕੀ ਹੈ, ਗੁਰਕਾ ਭਾਣਾ ਕੀ ਹੈ। ਗੁਰਕਾ ਭਾਣਾ ਪ੍ਰਵਿਰਤੀ ਹੈ, ਆਪਣਾ ਭਾਣਾ ਨਰਵਿਰਤੀ ਹੈ। ਆਪਣੇ ਭਾਣਾ ਜਿਹੜਾ ਹੈ ਨਾ, ਆਪਣੀ ਮਰਜ਼ੀ ਨਾਲ ਚੱਲਣਾ, ਇਹ ਨਰਵਿਰਤੀ ਹੈ। ਗੁਰਕੇ ਭਾਣੇ ਚੱਲਣਾ ਪ੍ਰਵਿਰਤੀ ਹੈ। ਵਿਰਤੀ ਚ ਬਦਲਾਓ ਆ ਜਾਣਾ ਪ੍ਰਵਿਰਤੀ ਹੈ।
ਗੁਰਮੁਖੀ ਪਰਵਿਰਤੀ ਨਿਰਵਿਰਤੀ ਪਛਾਣ ਹੈ। ਗੁਰਮੁਖੀ ਤਾਰੇ ਪਾਰ ਉਤਾਰੇ,
ਗੁਰਮੁਖੀ ਵਿਵੇਕ ਬੁੱਧੀ ਹੈ, ਤਾਰੇ ਪਾਰ ਉਤਾਰੇ, ਇਹ ਤਾਰ ਸਕਦੀ ਹੈ, ਇਹ ਪਾਰ ਉਤਾਰ ਸਕਦੀ ਹੈ ਗੁਰਮੁਖੀ। ਗੁਰਮੁਖੀ ਬੁੱਧੀ ਹੈ ਜਿਹੜੀ, ਇਹ ਜਿਹਦੇ ਕੋਲ ਹੁੰਦੀ ਹੈ, ਜਿਹਦੇ ਕੋਲ ਹੁੰਦੀ ਹੈ ਉਸੇ ਨੂੰ ਤਾਰ ਪਾਰ ਉਤਾਰ ਕਰ ਸਕਦੀ ਹੈ, ਦੂਜੇ ਨੂੰ ਨਹੀਂ ਕਰ ਸਕਦੀ। ਦੂਜੇ ਨੂੰ ਲੈਣੀ ਪਊਗੀ ਆਪ ਗੁਰਮੁਖੀ ਬੁੱਧੀ, ਇਹ ਨਹੀਂ ਹੈ ਗੁਰਮੁਖੀ ਬੁੱਧੀ ਲੋਕਾਂ ਨੂੰ ਪਾਰ ਉਤਾਰ ਸਕਦੀ ਹੈ। ਗੁਰਮੁਖੀ ਬੁੱਧੀ ਕੋਈ ਜਹਾਜ਼ ਨਹੀਂ ਹੈ ਜਿਹਨੇ ਮਰਜ਼ੀ ਚੜ ਜਾਓ ਲੈ ਕੇ ਪਾਰ ਹੋ ਜਾਓ, ਜਿਹਨੇ ਮਰਜ਼ੀ ਹੱਥ ਫੜ ਲਓ ਪਾਰ ਹੋ ਜਾਓ, ਬਿਲਕੁਲ ਨਹੀਂ। ਆਪਣੀ ਬੁੱਧੀ ਨੂੰ ਹੀ ਗੁਰਮੁਖੀ ਬੁੱਧੀ ਬਣਾਓਗੇ ਉਹੀ ਤਾਰੇ ਪਾਰ ਉਤਾਰੇ ਤੁਹਾਡੇ ਵਾਸਤੇ, ਜਿਹੜਾ ਗੁਰਮੁਖ ਹੋ ਜਾਊਗਾ ਉਹ ਤਾਰੇ ਪਾਰ ਉਤਾਰੇ ਵਾਲੀ ਜਿਹੜੀ ਹੈ ਨਾ ਕੁਆਲਿਟੀ, ਪਾਰੇ ਤਾਰ ਉਤਾਰੇ ਵਾਲਾ ਗੁਣ ਉਹ 'ਚ ਪੈਦਾ ਹੋ। ਗੁਰਮੁਖੀ ਬੁੱਧੀ ਨੇ ਹੀ ਤੁਹਾਨੂੰ ਪਾਰ ਕਰਨਾ, ਬਸ ਭਰਮ ਸਾਗਰ ਤੋਂ ਪਾਰ ਕਰਨਾ।
ਨਾਨਕ ਗੁਰਮੁਖੀ ਸ਼ਬਦ ਨਿਸਤਾਰੇ,
ਨਾਨਕ ਗੁਰਮੁਖੀ ਸ਼ਬਦ, ਸ਼ਬਦ ਤੇ ਕੌਮਾਂ ਲਾਵਾਂਗੇ ਫਿਰ ਗੱਲ ਬਣ,
ਨਾਨਕ ਗੁਰਮੁਖੀ ਸ਼ਬਦ।
ਹਾਂ, ਜੇ ਸ਼ਬਦ ਤੇ ਕੌਮਾਂ ਨਾ ਲਾਇਆ ਅਰਥ ਪੁੱਠੇ ਹੋ ਜਾਣਗੇ। ਨਾਨਕ ਗੁਰਮੁਖੀ ਚੇਤੇ ਗਲਾ ਦੀ ਸ਼ਬਦ ਨਿਸਤਾਰ ਹੈ, ਗੁਰਮੁਖੀ ਸ਼ਬਦ ਨਾਲ ਨਿਸਤਾਰ ਦਿੰਦੀ ਹੈ, ਬਿਲਕੁਲ ਗਲਤ। ਜਿਹੜੇ ਗੁਰਮੁਖੀ ਸ਼ਬਦ ਨੇ, ਗੁਰਮੁਖਾਂ ਦੇ ਬੋਲੇ ਨੇ, ਗੁਰਮੁਖਾਂ ਦੀ ਜਿਹੜੀ ਭਾਸ਼ਾ ਹੈ ਉਹਨੇ ਅੱਜ ਨਿਸਤਾਰਾ ਕਰਨਾ ਸਾਚਾ ਝੂਠ ਦਾ ਗੁਰਬਾਣੀ ਚੋਂ। ਜਿੰਨਾ ਚਿਰ ਗੁਰਮੁਖੀ ਭਾਸ਼ਾ ਨਹੀਂ ਸਮਝ ਚਾਹੁੰਦੀ ਹੈ ਜੋ ਕੁਛ ਵੀ ਨਹੀਂ ਪੱਲੇ ਪੈਣਾ ਗੁਰਬਾਣੀ ਚੋਂ, ਅਗਿਆਨਤਾ ਜੋ ਕੱਢਣਾ ਹੈ। ਜੇ ਗੁਰਮੁਖੀ ਸ਼ਬਦਾਂ ਦੀ ਸੋਝੀ ਚਾਹੀਦੀ ਹੈ, ਗੁਰਮੁਖੀ ਭਾਸ਼ਾ ਦੀ ਸਮਝ ਚਾਹੀਦੀ ਹੈ, ਜਾਂ ਗੁਰਬਾਣੀ ਨੇ ਹੀ ਪਾਰ ਉਤਾਰਨਾ ਤੁਹਾਨੂੰ। ਪਰ ਇਹਦਾ ਭੇਦ ਹੈ ਜਿਹੜਾ ਸ਼ਬਦ ਭੇਦ, ਇਹਨੂੰ ਗੁਰਮੁਖੀ ਸ਼ਬਦ ਕਿਹਾ। ਇਹ ਗੁਰਮੁਖੀ ਸ਼ਬਦ ਨੇ, ਮਨਮੁਖਾਂ ਵਾਲੇ ਸ਼ਬਦ ਨਹੀਂ। ਅਸੀਂ ਮਨਮੁਖਾਂ ਵਾਲੇ ਬੋਲੀ ਸ਼ਬਦ ਮੰਨ ਕੇ ਇਹਨੂੰ ਵਰਤਾ ਰਹੇ ਹਾਂ ਬਾਣੀ ਨੂੰ। ਬੋਲੀ ਗੁਰਮੁਖੀ ਹੈ, ਮਨਮੁਖ ਉਹਨੂੰ ਵਰਤਾ ਰਹੇ ਨੇ ਆਪਣੀ ਬੋਲੀ ਨਾਲ। ਗੁਰਮੁਖੀ ਸ਼ਬਦ ਕਿਉਂ ਆਇਆ ਫਿਰ ਇਹਦੇ ਚ? ਸ਼ਬਦ ਆ ਜਾਂਦਾ, ਇਹਦਾ ਮਤਲਬ ਗੁਰਮੁਖੀ ਸ਼ਬਦ ਕੁਛ ਹੋਰ ਕਿਸਮ ਦੇ ਸ਼ਬਦ ਹੁੰਦੇ ਨੇ, ਮਨਮੁੱਖਾਂ ਦੀ ਬੋਲੀ ਹੋਰ ਕਿਸਮ ਦੀ ਹੁੰਦੀ ਹੈ। ਸਾਡੇ ਕੋਲ ਸੰਸਾਰੀ ਬੋਲੀ ਹੈ, ਭਗਤਾਂ ਦੇ ਸੰਸਾਰੀਆਂ ਜੋੜ ਕਦੇ ਨਾ ਆਇਆ। ਗੁਰਮੁਖੀ ਸ਼ਬਦਾਂ ਦੀ ਸਮਝਤੇ ਬਿਨਾਂ, ਗੁਰਮੁਖੀ ਬੋਲੀ ਦੀ ਸਮਝਤੇ ਬਿਨਾਂ, ਇਸੇ ਕਰਕੇ ਕਿਹਾ ਜਿਹੜਾ ਇਹਨੂੰ ਅਰਥਾਊਗਾ ਗੁਰਮੁਖ ਅਰਥਾ ਸਕਦਾ, ਬਾਕੀ ਕੋਈ ਨਹੀਂ ਅਰਥਾ ਸਕਦਾ। ਗੁਰਬਾਣੀ ਨੂੰ ਕੋਈ ਸਮਝ ਨਹੀਂ ਸਕਦਾ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਬਸ। ਇਹ ਬਹੁਤ ਹੋਰ ਵੀ ਭਗਤੀਆਂ ਨੇ ਗੁਰਬਾਣੀ ਚਾਹੀਦੀਆਂ ਜਿੱਥੇ ਗੁਰਮੁਖ ਨੂੰ ਹੀ ਇਹ ਕਿਹਾ ਵੀ ਗੁਰਮੁਖ ਤੋਂ ਬਿਨਾਂ ਇਹਨੂੰ ਕੋਈ ਨਹੀਂ ਸਮਝ ਸਕਦਾ। ਇੱਥੇ ਗੁਰਮੁਖ ਇਹ ਚੱਲਦਾ ਲਫ਼ਜ਼, ਇਹਦੇ ਵਿੱਚ ਹੀ ਚੱਲੂ ਗੁਰਮੁਖ ਨਾਥ ਵੇਦ ਵਿਚਾਰ, ਗੁਰਮੁਖ ਮੰਜਤ ਜਾਜਾਚਾਰ, ਇੱਥੇ ਵੀ ਇਹ ਜ਼ਿਆਦਾ ਗੁਰਮੁਖ। ਦੇਖੋ ਸੰਤ ਲਫ਼ਜ਼ ਛੱਡਿਆ ਹੋਇਆ, ਸੰਤ ਲਫ਼ਜ਼ ਨਹੀਂ ਵਰਤ ਰਹੇ, ਪਹਿਲਾਂ ਹੀ ਵਰਤੇ ਗੁਰਮੁਖ ਲਫ਼ਜ਼ ਵਰਤ ਰਹੇ ਨੇ। ਸੰਤ ਤਾਂ ਸਿੱਧ ਕਹਾਉਂਦੇ ਨੇ ਆਪਣੇ ਆਪ ਨੂੰ, ਸਾਧਾਰਨ ਸੰਤ ਦੋ ਲਫ਼ਜ਼ ਨਹੀਂ ਵਰਤੇ ਹੋਏ ਸਾਰੀ ਬਾਣੀ 'ਚ, ਸਾਧ ਵੀ ਸਿੱਧ ਰਹੇ ਸੰਤ ਵੀ ਸਿੱਧ ਰਹੇ, ਲੱਭਦੇ ਗੁਰਮੁਖ ਵਰਤ ਰਹੇ। ਜੇ ਸਾਧ ਔਰ ਸਿੱਧ, ਸਾਧ ਜਾਂ ਸੰਤ ਲਫ਼ਜ਼ ਵਰਤ ਰਹੇ ਨੇ ਉਹ ਸਾਧਾਂ ਵਾਸਤੇ, ਯੋਗੀਆਂ ਵਾਸਤੇ ਉਹ ਰਿਜ਼ਰਵ ਲਫ਼ਜ਼ ਹੈਗੇ ਨੇ ਬੋਲੀ 'ਚ, ਉਹਨਾਂ ਨੇ ਸ਼ਬਦ ਨਹੀਂ ਵਰਤੇ। ਸ਼ੁਰੂ 'ਚ ਉਹਨਾਂ ਨੇ ਵਰਤੇ ਸੀ ਸ਼ਬਦ ਸੰਤ, ਸੰਤ ਸਭਾ ਜੈਕਾਰੋ, ਆਪਣੇ ਆਪ ਨੂੰ ਸੰਤ ਸਮਝਦੇ ਸੀ। ਸੰਤ ਸ਼ਬਦ ਨਹੀਂ ਵਰਤਿਆ ਮੁੜ ਕੇ ਗੁਰੂ ਨਾਨਕ ਸਾਰੀ ਭਾਸ਼ਾ, ਸਾਜ ਸ਼ਬਦ ਨਹੀਂ ਵਰਤਿਆ ਸਾਰੀ ਭਾਸ਼ਾ ਵਿੱਚ, ਜਿੱਥੇ ਸੁਖਣੇ ਸਾਧ ਸਾਧ ਸੰਤ ਵਰਤਿਆ ਹੋਇਆ ਉਹ ਕਿਉਂ ਵਰਤਿਆ, ਉਹਨਾਂ ਨੇ ਮੁੱਦਾ ਖੋਲਿਆ ਸਾਧ ਸੰਤ ਦਾ ਵੀ ਦੇਹ ਧਾਰੀ ਸਾਧ ਨਾ ਜਪਦਾ ਨਾ ਵਰਤਦਾ, ਸਾਧ ਜਿਹੜਾ ਨਾ ਕਦੇ ਜਪਿਆ ਨਾ ਵਰਿਆ, ਅੱਧਾ ਸਾਧ ਹੈ ਅੱਧਾ ਅਸਾਧ ਹੈ, ਦੋ ਤੋਂ ਹੋਇਆ ਹੋਇਆ, ਅੱਧਾ ਸੰਤ ਹੈ ਅੱਧਾ ਅਸੰਤ ਹੈ, ਜਿਹੜਾ ਅਸ਼ਾਂਤਮਾਨ ਹੈ ਅਸੰਤ ਹੈ ਉਹਨੇ ਸੰਤ ਬਣਨਾ, ਜਿਹੜਾ ਅਸਾਧਮਾਨ ਹੈ ਉਹਨੇ ਸਧਣਾ ਸਾਧ ਬਣਨਾ, ਇੱਕ ਹੋਣਾ ਤਾਂ ਅੱਧਾ ਤਾਂ ਪਹਿਲਾਂ ਹੀ ਸਾਧ ਹੈ, ਉਹ ਜਿਹੜਾ ਅੱਧਾ ਸਾਧ ਹੈ ਉਹਨੂੰ ਸਾਧ ਕਿਹਾ ਹੋਇਆ, ਸਾਧ ਕਦੇ ਨਹੀਂ ਜਪਦਾ, ਇਹਨਾਂ ਦਾ ਸਾਧ ਬਣ ਤਾਂ ਇਹਦਾ ਸਾਧ ਬਣ ਕੇ ਕੱਪੜੇ ਹੱਟ ਪਾਉਂਦੇ, ਸਾਧ ਮੈਂ ਕੱਪੜੇ ਪਾਉਣਾ ਸਾਧ ਬਣ ਗਿਆ, ਉਹ ਜਿਹਾ ਬਣੇ ਜਾਏ ਦਾ ਅੰਤਰ ਲੈ, ਜੇ ਸੰਤ ਬਣਨਾ ਉਹ ਜਿਹਾ ਬਣੇ ਜਾਏ ਦਾ ਅੰਤਰ ਹੈ, ਅੰਤਰਾਤਮ ਉਹਦੇ ਵਰਗਾ ਬਣੇ, ਹਰ ਕਾ ਸੇਵ ਤੋਂ ਸੋ ਹਰ ਜਿਹਾ, ਹਰ ਨਹੀਂ ਹੈ ਫਿਰ ਵੀ ਹਰ ਜਿਹਾ ਬਣ, ਸਾਧ ਨਹੀਂ ਫਿਰ ਵੀ ਸਾਧ ਜਿਹਾ ਬਣ, ਸੰਤ ਨਹੀਂ ਫਿਰ ਵੀ ਸੰਤ ਜਨ ਬਣ, ਹਰ ਕਾ ਸੰਤ ਬਣ, ਉਹ ਹਰ ਹੈ ਇਹਨੇ ਹਰ ਕਾ ਸੰਤ ਬਣ,
ਨਾਮੇ ਰਾਤੇ ਹੋਮੇ ਜਾਏ,
ਜਿਹਨਾਂ ਨੂੰ ਨਾਮ ਦਾ ਰੰਗ ਚੜ ਗਿਆ, ਨਾਮ ਦੇ ਰੰਗ ਚ ਰੰਗੇ ਗਏ ਹੰਕਾਰ ਚ ਲੈ ਗਏ, ਇਹਦਾ ਮਤਲਬ ਨਾਮ ਦਾ ਰੰਗ ਪਹਿਲਾਂ ਚੜਦਾ, ਚੜਦੇ ਚੜਦੇ ਹੰਕਾਰ ਚ ਲੈ ਜਾਂਦਾ, ਨਾਮ ਦਾ ਰੰਗ ਚੜਦਾ ਕਿਵੇਂ, ਨਾਮ ਦਾ ਰੰਗ ਨਾਮ ਜਪਣ ਨਾਲ ਨਹੀਂ ਚੜਦਾ, ਗੁਰਬਾਣੀ ਜਪਣ ਨਾਲ ਚੜਦਾ, ਜਪਣੀ ਗੁਰਬਾਣੀ ਹੈ ਨਾਮ ਨਹੀਂ ਜਪੀਦਾ ਹੁੰਦਾ, ਗੁਰਬਾਣੀ ਜਪਣ ਨੂੰ ਨਾਮ ਜਪਣਾ ਕਹਿੰਦੇ ਹਾਂ, ਗੁਰਬਾਣੀ ਸਮਝਣ ਨੂੰ ਨਾਮ ਜਪਣਾ ਕਹਿੰਦੇ ਹਾਂ, ਗੁਰਬਾਣੀ ਚੋਂ ਘਿਓ ਹੈ ਗੁਰਬਾਣੀ ਚ ਮੱਖਣ ਰੜਕੇ ਉਹਨੂੰ ਕੱਢ ਕੇ ਬਾਹਰ ਖਾਣਾ ਇਹੀ ਨਾਮ ਜਪਣਾ, ਉਹ ਨਾਮ ਜਪਣਾ ਕੀ ਹੈ, ਹਰਕਾ ਬਲੋਪਣਾ ਬਲੋਪੋ ਮੇਰੇ ਭਾਈ, ਇਹ ਸਭ ਕੁਛ ਕਿਉਂ ਲਿਖਿਆ ਹੈ, ਇੰਨਾ ਕੁਛ ਕਿਉਂ ਲਿਖਿਆ ਹੈ, ਤਾਂ ਕਿ ਮਾਲਾ ਫੇਰ ਕੇ ਵੈਗਰੂ ਵੈਗਰੂ ਨਾ ਕਰਨ ਲੱਗ ਜਾਣ, ਆਰਾਮ ਆਰਾਮ ਕਰੀ ਜਾਣ, ਰਾਮ ਨਾਮ ਤੇ ਸਭ ਕੁਛ ਥੱਲੇ ਹੈ ਗੁਰਬਾਣੀ ਚ, ਪਿੱਛੋਂ ਅਗਰ ਉਹਨੇ ਕਹਿ ਦਿੱਤਾ ਉਦਾਹਰਣੀ ਚ ਇਹੀ ਕਿਹਾ ਹੈ,
ਰਾਮ ਨਾਮ
ਉਰਮ ਹੈ, ਰਾਮ ਨਾਮ ਸਾਰਿਆਂ ਦੇ ਹਿਰਦੇ ਵਿੱਚ ਹੈ, ਗਹਿਓ ਉਹਨੂੰ ਫੜ ਲਓ, ਅੰਤਰਾਤਮਾ ਦੀ ਆਵਾਜ਼ ਨੂੰ ਫੜ ਲਓ, ਜਾ ਕੇ ਸਭ ਨਹੀਂ ਕੋਏ ਉਹਦੇ ਬਰਾਬਰ ਕੋਈ ਵੀ ਨਹੀਂ, ਫਿਰ ਵਾਹਿਗੁਰੂ ਤਾਂ ਕਿਹਾ ਨਹੀਂ ਇੱਥੇ, ਇਹ ਕਹਿੰਦੇ ਨਹੀਂ ਤੁਸੀਂ ਪੁੱਛੇ, ਇਹ ਕਹਿੰਦੇ ਨਹੀਂ, ਇਹਦੇ ਕਹਿੰਦੇ ਨਹੀਂ ਤਿਆਰ ਕੀਤਾ, ਕਿਸੇ ਦੂਜੇ ਨੇ ਗੱਲ ਕਹਿਤੀ ਉਹ ਫੜ ਲਈ, ਗੁਰੂ ਦੀ ਗੱਲ ਛੱਡ ਦਿੱਤੀ, ਇਹ ਤਾਂ ਰਿਜ਼ਲਟ ਚ ਆ ਕੇ ਗੱਲ ਕਹੀ ਸੀ, ਐਂਡ ਵਿੱਚ ਗੱਲ ਕਹੀ ਸੀ, ਜਾ ਕੇ ਸਾਹਮਣੇ ਇਹਦੇ ਬਰਾਬਰ ਕੁਛ ਵੀ ਨਹੀਂ, ਚਾਹੇ ਪਹਿਲਾਂ ਕੁਛ ਵੀ ਕਹਿਤਾ ਇਹਦੇ ਬਰਾਬਰ ਨਹੀਂ ਹੋਇਆ, ਜੋ ਪਹਿਲਾਂ ਜੋ ਕੁਛ ਕਹਿਤਾ ਇਹਦੇ ਬਰਾਬਰ ਹੈ ਹੋ ਨਹੀਂ ਕੋਈ, ਜਾ ਕੇ ਸਾਹਮਣੇ ਕੋਏ ਕਹਿੰਦੇ ਪਹਿਲਾਂ ਅਸੀਂ ਕੁਛ ਵੀ ਕਹਿਤਾ ਇਹਦੇ ਬਰਾਬਰ ਨਹੀਂ ਕੋਈ, ਤੁਹਾਡਾ ਤਾਂ ਰੱਦ ਹੋ ਗਿਆ, ਫਿਰ ਇਹ ਸਾਰੇ ਸਨਾਤਨੀ ਨੇ ਭੇਖ ਬਦਲ ਕੇ ਆ ਗਏ ਸੀ ਸਿੱਖਾਂ ਚ, ਇਹਨਾਂ ਨੂੰ ਨਹੀਂ ਪਰ ਹੁਣ ਪਤਾ ਵੀ ਅਸੀਂ ਸਨਾਤਨੀ ਹੋ, ਸਾਡਾ ਜਨਮ ਕਿੱਥੋਂ ਹੋਇਆ, ਹਿਸਟਰੀ ਪੜ੍ਹ ਲੈਣ ਪਤਾ ਲੱਗ ਜੂਗਾ, ਇਹਨਾਂ ਦੇ ਬੜੇ ਬੜੇ ਰਾਣੀ ਮੂਰਤੀਆਂ ਲਿਆਉਂਦੀਆਂ ਸੀ, ਬਾਬੂ ਤੇਜਾ ਸੁਧੀ ਜਿਹੜਾ ਖਾਨਦਾਨ ਹੈ ਨਾ ਉਸੇ ਖਾਨਦਾਨ ਚੋਂ ਨੇ, ਰਣਧੀਰ ਸਿੰਘ ਉਸੇ ਦਾ ਚੇਲਾ ਸੀ, ਕਿਤੇ ਬਹੁਤਾ ਚਿਰ ਹੋਇਆ ਹੁਣ ਦੀ ਤਾਂ ਗੱਲ ਹੈ,
ਨਾਮੇ ਰਾਤੇ ਹੋਮੇ ਜਾਏ,
ਨਾਮ ਦਾ ਰੰਗ ਚੜੇ ਤੇ ਹੋਮੇ ਚਲੀ ਜਾਂਦੀ ਹੈ, ਗੁਣ ਗਾਵਤ ਤੇਰੀ ਉਤਰ ਸਫੈਲ ਉਤਰ ਸਮੈਲ ਬਿਨ ਸਜਾਏ ਹੋਮੇ ਬਿਨ ਫੈਲ, ਜੇ ਗੁਰਬਾਣੀ ਗੁਣ ਗਾਇਨ ਕਰੋਗੇ ਗੁਰਬਾਣੀ ਪੜੋਗੇ ਗੁਰਬਾਣੀ ਸਮਝੋਗੇ ਹੋਮੇ ਆਪੇ ਚਲੀ
ਜਾਊਗੀ,
ਨਾਮ ਦਾ ਵਿਰੋਧ ਕਰਦੀ ਹੈ ਹੋਮੇ, ਭਾਣੇ ਚ ਚੱਲਣ ਨਹੀਂ ਦਿੰਦੀ ਹੋਮੇ ਤੁਹਾਨੂੰ, ਨਾਮ ਦਾ ਕੀ ਵਿਰੋਧ ਕਰਦੀ ਹੈ, ਨਾਮ ਭਾਣੇ ਨਾਮ ਭਾਣੇ ਨੂੰ ਕਹਿੰਦੇ ਨੇ ਹੁਕਮ ਨੂੰ ਕਹਿੰਦੇ ਨੇ ਨਾਮ, ਮੈਂ ਕਿਹਾ ਸਭ ਹੁਕਮ ਆਓ ਜੀ, ਹੁਕਮ ਨਾਮ ਹੈ ਏਕੋ ਨਾਮ ਹੁਕਮ ਹੈ ਸਿੱਧੀ ਔਰ ਪੰਕਤੀ ਪਈ ਹੈ ਸਾਡੇ ਕੋਲ ਏਕੋ ਨਾਮ ਹੁਕਮ ਹੈ ਗੁਰ ਸਤਗੁਰ ਦੀਆ ਬੁਝਾਏ ਜੀ ਗੁਰਬਾਣੀ ਜੀ ਨੂੰ ਨਾਮ ਕਿਹਾ ਹੁਕਮ ਸਾਨੂੰ ਹੁਕਾਲ ਸਾਡਾ ਬਾਣੀ ਜੀ ਨਹੀਂ ਚੱਲਣ ਦਿੰਦਾ ਸਾਡੀ ਮਰਜ਼ੀ ਪਾਣਾ ਪਰਮੇਸ਼ਰ ਦੀ ਮਰਜ਼ੀ ਨਾਮ ਜਿਹੜਾ ਪਰਮੇਸ਼ਰ ਦੀ ਮਰਜ਼ੀ ਚੱਲਦਾ ਹੁਕਮ ਚੱਲਦਾ ਵਿੱਚ ਮੋਹਿਤ ਬੈਠਾ ਜਾਏ ਨਾਮ ਮੋਹਿਤ ਹੈ ਨਾਮ ਨੂੰ ਮੋਹਿਤ ਕਿਹਾ ਹੋਇਆ ਨਾਮ ਦੀ ਵਿਆਖਿਆ ਸਿਰਫ ਇਹ ਹੈ ਹੋਰ ਕੁਛ ਨਹੀਂ ਹੈ ਬਾਕੀ ਹਿੰਦੂ ਮਤ ਵਾਲੀ ਵਿਆਖਿਆ ਲਈ ਫਿਰਦੇ ਨੇ ਉਹ ਗੁਰਬਾਣੀ ਦੀ ਵਿਆਖਿਆ ਦੇਖੋ ਕੀ ਹੈ ਨਾਮ ਦੀ ਗੁਰਬਾਣੀ ਨਾਮ ਕਿਹਨੂੰ ਮੰਨਦੀ ਹੈ ਕਿਵੇਂ ਜਪਣਾ ਇੱਥੋਂ ਪੜ੍ਹੋ ਗੁਰੂ ਤੋਂ ਪੜ੍ਹੋ ਤੁਸੀਂ ਖਬਰ ਹੈ ਤੁਹਾਡਾ ਗੁਰੂ ਕੌਣ ਹੈ ਫਿਰ ਇਹਨਾਂ ਦਾ ਜਫਾ ਪਾਈ ਬੈਠੇ ਹੋ ਸਿੱਖੀ ਨੂੰ ਗੁਰੂ ਪਤਾ ਨਹੀਂ ਕਿਹਨੂੰ ਬਣਾਇਆ ਹੋਇਆ ਤੁਸੀਂ ਖਬਰਾਂ ਕੌਣ ਗੁਰੂ ਹੈ ਕਿੱਥੋਂ ਲੈ ਗਿਆ ਨਕਲ ਹੈ ਇਹ ਜੋ ਸਾਬਤ ਕਰਨ ਗੁਰਬਾਣੀ ਚੋਂ ਗੁਰਬਾਣੀ ਚੋਂ ਅਸੀਂ ਤਾਂ ਗੁਰਬਾਣੀ ਨੂੰ ਮੰਨਾਂਗੇ ਅਸੀਂ ਨਹੀਂ ਮੰਨਦੇ ਇਹਨਾਂ ਦੀ ਹੋਰ ਕੋਈ ਗੱਲ ਕਿਸੇ ਦੀ ਵੀ ਇਹ ਕਹਿਣ ਸ਼ਬਦ ਗੁਰੂ ਹੈ ਨਹੀਂ ਸਾਡਾ ਜੇ ਨਹੀਂ ਤੁਹਾਡਾ ਸਿੱਖੀ ਤਾਂ ਤੁਸੀਂ ਖਾਰਜ ਜਾਓ ਸਿੱਖੀ ਨਾਲ ਤੁਹਾਡਾ ਕੀ ਸੰਬੰਧ ਹੈ ਜੇ ਤੁਸੀਂ ਗੁਰੂ ਦੀ ਗੱਲ ਨਹੀਂ ਮੰਨਣੀ
ਨਾਮ ਰਤੇ ਸੱਚ ਰਹੇ ਸਮਾਏ
ਨਾਮ ਰਤੇ ਸੱਚ ਰਹੇ ਸਮਾਏ ਜਿਹਨੂੰ ਰਾਮ ਨਾਮ ਦਾ ਰੰਗ ਹੈ ਚੜੇ ਗਿਆ ਉਹ ਸੱਚ ਦੇ ਵੀ ਸਮਾਏ ਹੋਏ ਨੇ ਉਹ ਜਿਉਂਦੇ ਹੀ ਸਮਾਏ ਹੋਏ ਨੇ ਸੱਚ ਚ
ਨਾਮ ਰਤੇ ਜੋਗ ਜੁਗਤ ਵਿਚਾਰ
ਨਾਮ ਦੇ ਰੰਗ ਚੜੇ ਬਿਨਾਂ ਜੋਗ ਜੁੜਨਾ ਕਿਵੇਂ ਹੈ ਕਿਹਨੇ ਜੁੜਨਾ ਕਿਹਦੇ ਨਾਲ ਜੁੜਨਾ ਇਹ ਜੁਗਤੀ ਦੀ ਵਿਚਾਰ ਹੋ ਹੀ ਨਹੀਂ ਸਕਦੀ ਜੋਗੀਆਂ ਦਾ ਮੁੱਦਾ ਹੀ ਖੋਲਿਆ ਜੋਗ ਮਤ ਦਾ ਜੋਗ ਮਤ ਦਾ ਮੁੱਦਾ ਹੀ ਖੋਲਿਆ ਨਾਮ ਦੇ ਸਮਝ ਤੋਂ ਬਿਨਾਂ ਨਾਮ ਦਾ ਰੰਗ ਚੜੇ ਬਿਨਾਂ ਹੁਕਮ ਦੀ ਸੋਝੀ ਤੇ ਬਿਨਾਂ ਕਿਉਂਕਿ ਸਮਾਉਣਾ ਦਾ ਹੁਕਮ ਚ ਹੁਕਮ ਦਾ ਤੁਹਾਨੂੰ ਗਿਆਨ ਕੋਈ ਨਹੀਂ ਉਹੀ ਤਾਂ ਨਾਦ ਹੈ ਨਾਦ ਦੇ ਵਿੱਚ ਜੋਗੀ ਵੀ ਸਮਾਉਂਦੇ ਨੇ ਸੁਣਨਾ ਨਾਦ ਵਿੱਚ ਹੀ ਸੀ ਸੁਣਦੇ ਨੇ ਸਰੀਰ ਦੀ ਟੈਂਟ ਹੈ ਨਾਮ ਉਹ ਹੈ ਨਹੀਂ ਕਹਿੰਦੇ ਨਾਮ ਦੇ ਰੰਗ ਚੜੇ ਬਿਨਾਂ ਨਾਮ ਨਾ ਜੋਗ ਦਾ ਪਤਾ ਹੈ ਨਾ ਉਹਦੀ ਜੁਗਤੀ ਦੀ ਸਮਝ ਹੈ ਜੋਗ ਦੀ ਜੁਗਤੀ ਨਾਮ ਤੋਂ ਪਹਿਲਾਂ ਪਤਾ ਹੀ ਨਹੀਂ ਲੱਗ ਸਕਦਾ ਪਹਿਲਾਂ ਉਹਦਾ ਗਿਆਨ ਚਾਹੀਦਾ ਧਿਆਨ ਪਿੱਛੋਂ ਚਾਹੀਦਾ ਉਹ ਗਿਆਨ ਪਹਿਲਾਂ ਧਿਆਨ ਪਿੱਛੋਂ ਗੁਰੂ ਸਾਹਿਬ ਦਾ ਮਤਲਬ ਗਿਆਨ ਪਹਿਲਾਂ ਧਿਆਨ ਪਿੱਛੋਂ ਜਿਹੜੀ ਚੀਜ਼ ਦਾ ਤੁਹਾਨੂੰ ਗਿਆਨ ਹੈ ਨਹੀਂ ਉਹਦੇ ਨਾਲ ਧਿਆਨ ਕਿਹਦੇ ਨਾਲ ਜੋੜਦੇ ਹੋ ਫਿਰ ਤੁਸੀਂ ਕਿਹਦੇ ਨਾਲ ਧਿਆਨ ਜੋੜਨਾ ਪਹਿਲਾਂ ਉਹਦਾ ਗਿਆਨ ਚਾਹੀਦਾ ਤੁਸੀਂ ਕਹਿੰਦੇ ਧਿਆਨ ਕਰੋ ਗਿਆਨ ਆਪੇ ਆਜੂ ਕਿਹਦਾ ਆਊਗਾ ਗਿਆਨ ਬਈ ਧਿਆਨ ਕਿਹਦਾ ਕਰ ਰਹੇ ਕਿਹਦਾ ਧਿਆਨ ਕਰ ਰਹੇ ਹੋ ਗਿਆਨ ਕਿਹਦਾ ਆਊਗਾ ਉਹ ਸੁਪਨਾ ਦੇਖ ਰਹੇ ਨੇ ਭਗਤੀ ਨਹੀਂ ਕਰ ਰਹੇ ਸੁਪਨਾ ਦੇਖ ਰਹੇ ਨੇ ਉਹਨਾਂ ਦੀ ਤਾਂ ਭਗਤੀ ਵੀ ਸੁਪਨਾ ਸੁਪਨਾ ਸੱਚਾ ਨਹੀਂ ਹੁੰਦਾ ਸੁਪਨੇ ਦੇ ਵਿੱਚ ਕੁਛ ਵੀ ਕੀਤਾ ਹੋਇਆ ਸੱਚਾ ਨਹੀਂ ਹੁੰਦਾ
ਨਾਮ ਰਤੇ ਪਾਵੇ ਮੋਖ ਦੁਆਰ
ਨਾਮ ਦੇ ਜਿਹਨੂੰ ਰੰਗ ਚੜਿਆ ਉਹ ਮੁਕਤੀ ਦੁਆਰ ਪਾਊਗਾ ਜਿਹਨੂੰ ਗਿਆਨ ਹੈ ਮੁਕਤੀ ਦਾ ਦੁਆਰ ਮੁਕਤੀ ਦੇ ਦਾ ਪਤਾ ਉਹੀ ਪਹੁੰਚੂ ਉੱਥੇ
ਨਾਮ ਰਤੇ ਤ੍ਰਿਭਵਨ ਸੋਝੀ ਪਾਏ ਹੋਏ
ਆ ਤਿੰਨਾਂ ਭਵਨਾਂ ਦੀ ਸੋਝੀ ਤਿੰਨ ਭਵਨ ਮਾਇਆ ਚ ਨੇ ਤਿੰਨਾਂ ਲੋਕਾਂ ਦੀ ਸੋਝੀ ਤਿੰਨ ਭਵਨ ਦੀ ਸੋਝੀ ਹੈ ਹਰੇਕ ਲੋਕ ਚ ਸਾਡਾ ਇੱਕ ਭਵਨ ਇੱਕ ਸਾਡਾ ਘਰ ਹੈ ਉਹ ਲੋਕ ਚ ਸਾਡਾ ਤਾਂ ਭਵਨ ਹੈ ਲੋਕ ਸਾਰਿਆਂ ਦਾ ਸ਼ਹਿਰ ਸਾਰਿਆਂ ਦਾ ਸਾਡਾ ਤਾਂ ਘਰ ਹੈ ਉਹ ਚ
ਲੋਕ ਸ਼ਹਿਰ ਦਾ ਨਾ
ਲੋਕ ਤਾਂ ਸ਼ਹਿਰ ਦਾ ਨਾ ਹੋਵੇ ਲੋਕ ਤਾਂ ਮੁਲਕ ਦਾ ਨਾ ਹੋਵੇ ਦੇਸ਼ ਦਾ ਨਾ ਹੋਵੇ ਸਾਡਾ ਉਹ ਚ ਕੀ ਹੈ ਸਾਡਾ ਤਾਂ ਭਵਨ ਹੈ ਤਿੰਨ ਭਵਨਾਂ ਦੀ ਸੋਝੀ ਤਿੰਨੇ ਲੋਕਾਂ ਦੀ ਸੋਝੀ ਹੋ ਜਾਂਦੀ ਪਰ ਸਾਨੂੰ ਸਾਰ ਸੋਝਿਆਂ ਦੀ ਸੋਝੀ ਨਹੀਂ ਕਰਨੀ ਅਸੀਂ ਆਪਣਿਆਂ ਦੀ ਕਿਉਂਕਿ ਆਤਮ ਗਿਆਨ ਹੈ ਇਸ ਕਰਕੇ ਭਵਨ ਦੀ ਸੋਝੀ ਦੀ ਗੱਲ ਹੈ ਆਪਣੇ ਤੱਕ ਸੀਮਤ ਕਰਤਾ ਭਵਨ ਕਹਿ ਕੇ ਆਪਣੇ ਘਰ ਤੱਕ ਸੀਮਤ ਕਰਤਾ ਤੁਹਾਨੂੰ ਆਪਣੀ ਜੋ ਸੋਝੀ ਹੈ ਸਾਨੂੰ ਦੁਨੀਆਂ ਤੇ ਕੀ ਲੈਣਾ ਤਿੰਨ ਲੋਕ ਦੀ ਸੋਝੀ ਨਹੀਂ ਹੈ ਤਿੰਨ ਲੋਕ ਜੇ ਇਹੀ ਕੁਛ ਵਰਤ ਰਿਹਾ ਤੀਨ ਲੋਕੀ ਬਾਤਾਂ ਕਰੇ ਕਹਿ ਗੱਲਾਂ ਤਿੰਨ ਲੋਕ ਦੀ ਹੋਈ ਹੈ ਤਿੰਨ ਭਵਨ ਤਿੰਨ ਲੋਕ ਜੇ
ਨਾਨਕ ਨਾਮ ਰਤੇ ਸਦਾ ਸੁਖ ਹੋਏ
ਨਾਨਕ ਕਹਿੰਦਾ ਨਾਮ ਰਤੇ ਨਾਮ ਦਾ ਰੰਗ ਚੜੇ ਤੇ ਹਮੇਸ਼ਾ ਦਾ ਹੀ ਸੁਖ ਹੋ ਗਿਆ ਸਦਾ ਸੁਖ ਹੋ ਗਿਆ ਦੁੱਖ ਵਾਸਤੇ ਫਿਰ ਜਗ੍ਹਾ ਹੀ ਨਹੀਂ ਰਹਿੰਦੀ ਜੇ ਸਦਾ ਸੁਖ ਚਾਹੀਦਾ ਸੱਚਾ ਸੁਖ ਚਾਹੀਦਾ ਤਾਂ ਨਾਮ ਦਾ ਰੰਗ ਚੜਨਾ ਜ਼ਰੂਰੀ ਹੈ ਨਾਮ ਦੇ ਰੰਗ ਬਿਨਾਂ ਸਦਾ ਸੁਖ ਹੋ ਜਾਵੇ ਇਹ ਪੋਸੀਬਲ ਨਹੀਂ ਨਾਮ ਰਤੇ ਤੋਂ ਹੀ ਸਦਾ ਸੁਖ ਹੋ ਸਕਦਾ ਹੈ ਔਰ ਹੋ ਜਾਊਗਾ
ਨਾਮ ਰਤੇ ਸਿੱਧ ਗੋਸ਼ਟ ਹੋਏ ਨਾਮ ਰਤੇ ਸਦਾ ਤਪ ਹੋਏ
ਨਾਮ ਰਤੇ ਸਿੱਧ ਗੋਸ਼ਟ ਹੋਏ ਸਿੱਧ ਅਸਲ ਚ ਜਿਹੜਾ ਲਫ਼ਜ਼ ਹੈ ਨਾ ਗੁਰਮੁਖ ਨੂੰ ਇਹ ਸਿੱਧ ਕਹਿੰਦੇ ਨੇ ਜਿਹੜਾ ਆਪਣੇ ਮੂਲ ਨਾਲ ਜੁੜ ਜਾਵੇ ਜੁੜ ਕੇ ਇੱਕ ਹੋ ਜਾਵੇ ਅਸਲ ਚ ਸਿੱਧ ਉਸ ਨੂੰ ਕਹਿੰਦੇ ਬੁੱਧ ਬਦਲੀ ਸਿੱਧੀ ਪਾਈ ਦਾ ਮਤਲਬ ਇਹੀ ਹੈ ਜਿਹੜੀ ਸੰਸਾਰੀ ਬੁੱਧੀ ਹੈ ਜੇ ਬਦਲ ਜਾਵੇ ਸੰਸਾਰੀ ਬੁੱਧੀ ਚ ਸੰਸਾਰੀ ਪਦਾਰਥਾਂ ਦੀ ਭੁੱਖ ਹੈ ਉਹ ਵੀ ਪਦਾਰਥਾਂ ਕਰਕੇ ਹੀ ਹੈ ਜੇ ਇਹ ਬਦਲ ਜਾਵੇ ਸੰਸਾਰੀ ਭੁੱਖ ਛੱਡ ਕੇ ਪਦਾਰਥਾਂ ਦੀ ਭੁੱਖ ਛੱਡ ਕੇ ਨਾਮ ਦੀ ਭੁੱਖ ਪੈਦਾ ਹੋ ਜਾਵੇ ਜਿਹਦੇ ਅੰਦਰ ਉਸੇ ਤੋਂ ਉਹਨੂੰ ਸਮਝ ਆ ਗਈ ਗੱਲ ਦੀ ਸਿੱਧਾ ਹੁੰਦਾ ਸਮਝ ਆ ਗਈ ਸਮਝ ਗਿਆ ਗੱਲ ਸਮਝਿਆ ਹੋਇਆ ਸਿੱਧ ਸਮਝ ਬੂਝ ਜਬ ਕਰਤ ਵਿਚਾਰਾ ਭਵ ਜਲ ਤਰਤ ਨ ਲਾਗੇ ਵਾਰ ਮਨ ਸਾਧਣ ਮਨ ਸਾਧੇ ਸਿੱਧ ਹੋਏ ਮਨ ਮਾਇਆ ਚੋਂ ਨਹੀਂ ਨਿਕਲਣਾ ਬੰਦਾ ਮਨ ਚੋਂ ਮਾਇਆ ਦੀ ਭੁੱਖ ਨਹੀਂ ਜਾਂਦੀ ਜੇ ਚਲੀ ਜਾਵੇ ਸਿੱਧ ਨਾਮ ਦਾ ਰੰਗ ਚੜੇ ਬਿਨਾਂ ਭੁੱਖ ਜਾਂਦੀ ਨਹੀਂ ਹੈ ਪਹਿਲਾਂ ਮਾਇਆ ਦਾ ਰੰਗ ਜਿਹੜਾ ਹੈ ਨਾ ਲੋਭ ਦਾ ਰੰਗ ਚੜਿਆ ਹੈ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਇਆ ਮਾਇਆ ਦਾ ਪਾ ਲੱਗਿਆ ਹੋਇਆ ਪਾ ਕੀ ਲੱਗਿਆ ਮਾਇਆ ਦਾ ਸਰੀਰ ਮਾਇਆ ਦਾ ਪਾ ਜਿਵੇਂ ਕੱਪੜੇ ਤੇ ਪਾ ਚੜ ਜਾਂਦਾ ਆਟਾ ਚੜਾ ਦਿੰਦਾ ਨੂੰ ਪਾ ਕਹਿੰਦੇ ਐਵੇਂ ਅੰਦਰਲੇ ਸਰੀਰ ਤੇ ਮਾਇਆ ਦਾ ਪਾ ਹੈ ਜਿਹੜਾ ਹੱਡ ਮਾਸ ਚੜੇ ਨੇ ਇਹੀ ਪਾ ਹੈ ਇਸੇ ਕਰਕੇ ਲੋਭ ਹੈ ਜੇ ਸਰੀਰ ਛੱਡ ਦੇਵੇ ਤਾਂ ਲੋਭ ਹੈ ਨਾ ਲੋਭ ਲੈ ਕੇ ਆਇਆ ਨਾ ਲੋਭ ਵਾਲੀ ਕੋਈ ਵਸਤੂ ਨਾਲ ਜਾਂਦੀ ਹੈ ਲੋਭ ਹੈ ਜਨਮ ਤੋਂ ਬਾਅਦ ਪੈਦਾ ਹੁੰਦਾ ਇਹ ਤਨ ਮਾਇਆ ਪਾਇਆ ਕਿਹੜਾ ਤਨ ਅੰਦਰਲੇ ਤਨ ਦੀ ਗੱਲ ਹੈ ਲੋਭ ਦਾ ਰੰਗ ਉਹਨੂੰ ਚੜਿਆ ਹੈ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਲੋਭ ਦਾ ਰੰਗ ਉਤਰ ਜਾਵੇ ਜੇ ਗੁਰਬਾਣੀ ਦੀ ਸੋਝੀ ਨਾਲ ਸਮਝ ਨਾਲ ਲੋਭ ਦਾ ਰੰਗ ਲੈ ਜਾਵੇ ਨਾਮ ਦਾ ਰੰਗ ਚੜ ਜਾਵੇ ਪਦਾਰਥਾਂ ਦੀ ਭੁੱਖ ਮਿਟ ਜਾਵੇ ਲੋਭ ਦਾ ਰੰਗ ਉਤਰ ਜਾਵੇ ਨਾਮ ਦੀ ਭੁੱਖ ਪੈਦਾ ਹੋ ਜਾਵੇ ਨਾਮ ਦਾ ਰੰਗ ਚੜ ਗਿਆ ਫਿਰ ਇਹਦੀ ਜਿਹੜੀ ਗੋਸ਼ਟੀ ਹੈ ਨਾ ਉਹ ਗੋਸ਼ਟੀ ਸਿੱਧ ਹੋ ਜਾਂਦੀ ਹੈ ਸਿੱਧ ਪਰਛਾਣੀ ਗੋਸ਼ਟੀ ਹੁੰਦੀ ਹੈ ਜੋ ਗੱਲ ਕਰਦਾ ਉਹ ਸੱਚੀ ਔਰ ਸੁੱਚੀ ਹੁੰਦੀ ਹੈ ਸਿੱਧ ਗੋਸ਼ਟੀ ਕਿਹੜੀ ਹੈ ਗੁਰਮਤ ਸਿੱਧ ਗੋਸ਼ਟੀ ਹੈ ਇਹ ਸਾਰੀਆਂ ਮਨ ਦੀਆਂ ਬਿਮਾਰੀਆਂ ਦੂਰ ਕਰਨ ਵਾਲੀ ਹੈ ਗੁਰਬਾਣੀ ਸਿੱਧ ਗੋਸ਼ਟੀ ਹੋਈ ਹੈ ਸਾਰੀ ਗੁਰਬਾਣੀ ਸਿੱਧ ਗੋਸ਼ਟੀ ਹੈ ਇਹ ਸੁਲਝੀ ਹੋਈ ਗੱਲ ਹੈ ਕੋਈ ਉਲਝੀ ਹੋਈ ਗੱਲ ਨਹੀਂ ਜਿਹੜਾ ਗੁਰਮੁਖ ਹੈ ਉਹਦਾ ਹੀ ਨਾਮ ਸਿੱਧ ਹੈ ਅਸਲ ਚ ਜਿਹੜਾ ਜੁੜਿਆ ਹੋਇਆ ਆਪਣੇ ਮੂਲ ਨਾਲ ਉਹਦਾ ਨਾਮ ਸਿੱਧ ਹੈ ਲਫ਼ਜ਼ ਦਾ ਹੀ ਫਰਕ ਹੈ, ਨਾਂ ਦਾ ਹੀ ਫਰਕ ਹੈ। ਸਿੱਧੀ ਪਾਉਣੀ ਕੀ ਹੈ? ਸੋਝੀ ਆ ਜਾਣੀ, ਜਿਹੜੀ ਚੀਜ਼ ਦਾ ਨਹੀਂ ਪਤਾ ਉਹਦਾ ਪਤਾ ਲੱਗ ਜਾਣਾ। ਨਿਰਾਕਾਰ ਬਾਰੇ ਸੋਝੀ ਨਹੀਂ ਹੈ ਸੰਸਾਰ ਨੂੰ, ਜਿਹਨੂੰ ਸੋਝੀ ਆ ਗਈ, ਜਿਹਨੂੰ ਗਿਆਨ ਹੋ ਗਿਆ ਉਹਦਾ ਧਿਆਨ ਆਪੇ ਜਾ ਜੁੜਿਆ ਉਹਦੇ ਨਾਲ, ਧਿਆਨ ਚੋਂ ਵਿਸਰਦਾ ਹੀ ਨਹੀਂ, ਗਿਆਨ ਹੋਣ ਦੀ ਲੋੜ ਹੈ। ਸਿੱਧ ਗੋਸ਼ਟੀ ਕਦ ਹੁੰਦੀ ਹੈ? ਨਾਮ ਦਾ ਰੰਗ ਚੜ ਜਾਂਦਾ ਹੈ, ਨਾਮ ਤੋਂ ਬਿਨਾ ਗੋਸ਼ਟੀ ਸਿੱਧ ਨਹੀਂ ਹੋ ਸਕਦੀ। ਤੁਰਕੀ ਬਾਣੀ ਨਾਮ, ਉਹਦਾ ਰੰਗ ਚੜੇ ਤੇ ਬਿਨਾਂ, ਉਹਦੇ ਨਾਲ ਸੰਪਰਕ ਹੋਏ ਤੇ ਬਿਨਾਂ ਗੁਰਬਾਣੀ ਰਚੀ ਨਹੀਂ ਜਾ ਸਕਦੀ। ਸੱਚੀ ਔਰ ਸੁੱਚੀ ਗੋਸ਼ਟੀ ਹੈ ਜਿਹੜੀ ਸਿੱਧ ਗੋਸ਼ਟੀ, ਸੱਚੀ ਬਾਣੀ, ਸੱਚੀ ਔਰ ਸੁੱਚੀ। ਸੁੱਚੀ ਗੱਲ ਕੋਈ ਗੱਲ ਕਪਟ ਰੱਖ ਕੇ ਨਹੀਂ ਕਹੀ ਹੋਈ ਵਿੱਚ, ਕੋਈ ਗੱਲ ਤਰਫਦਾਰੀ ਰੱਖ ਕੇ ਨਹੀਂ ਕਹੀ ਹੋਈ ਵਿੱਚ, ਕੋਈ ਕਿਸੇ ਦੀ ਲਿਹਾਜ਼ ਰੱਖ ਕੇ ਗੱਲ ਨਹੀਂ ਕਹੀ ਹੋਈ ਵਿੱਚ। ਸੱਚ ਕਿਸੇ ਦੀ ਲਿਹਾਜ਼ ਨਹੀਂ ਰੱਖਦਾ, ਸੱਚ ਦਾ ਨਾ ਕੋਈ ਬਹਿਰੀਆਂ ਨਾ ਬਗਨ, ਲਿਹਾਜ਼ ਕਾਹਤੇ ਰੱਖਦਾ। ਅੰਨੇ ਵਾਲੀ ਸੀਰ ਨਹੀਂ, ਇਹਨਾਂ ਵੱਡੇ ਸੀਰ ਦੀ ਬਣਾਉਣ ਆਪਣਿਆਂ ਦੇ, ਗੁਰਬਾਣੀ ਐਸੀ ਗੱਲ ਨਹੀਂ ਹੈ। ਜੇ ਆਪਣਿਆਂ ਨੇ ਨਹੀਂ ਮੰਨੀ, ਆਪਣਿਆਂ ਨੂੰ ਛੱਡ ਕੇ ਜਿਹਨੇ ਮੰਨੀ ਉਹਨੂੰ ਦੇ ਦਿੱਤਾ, ਗੁਰਿਆਈ ਦੀ ਜ਼ਿੰਮੇਵਾਰੀ ਉਹਨੂੰ ਮਿਲ ਗਈ। ਲੈ ਬਈ ਤੂੰ ਪ੍ਰਚਾਰ ਕਰ, ਹੁਣ ਜਿਹਨੇ ਮੰਨੀ, ਜਿਹਨ ਕੀਤੀ ਸੋ ਮੰਨਣਾ, ਜਿਹਨੇ ਗੁਰਬਾਣੀ ਮੰਨੀ ਹੈ ਨਾ, ਤਿੰਨ ਘਾਲ ਵਰਦੀ ਘਾਲੀ, ਵਰਦਾਂ ਵਾਲੀ ਕਮਾਈ ਉਹਨੇ ਕੀਤੀ। ਸ੍ਰੀ ਚੰਦ ਨੇ ਨਹੀਂ ਮੰਨੀ, ਮਰਦ ਦੀ ਜਗ੍ਹਾ ਨਾ ਮਰਦ ਰਹਿ ਗਿਆ। ਮਰਦ ਕੌਣ ਹੈ ਜਿਹੜਾ ਮਰਨ ਕਬੂਲ ਕਰ ਲਵੇ? ਮਰਦ ਹੈ ਜਿਹੜਾ ਮਰਨ ਨਹੀਂ ਕਬੂਲ ਕਰਦਾ, ਮਰਦ ਕਹਿੰਦਾ। ਜਿਹੜਾ ਮਰਨ ਕਬੂਲ ਕਰਕੇ ਕਰ ਲਵੇ ਉਹੀ ਨਹੀਂ ਮਰਦਾ, ਮੁੜ ਕੇ ਬਹੁਤ ਨਾ ਮਰਨਾ ਹੋਈ। ਨਾਮ ਰਤੇ ਸਿੱਧ ਗੋਸ਼ਟੀ ਹੋਏ, ਨਾਮ ਰਤੇ
ਸਦਾ ਤਪ ਹੋਏ,
ਸਦਾ ਤਪ ਹੋਏ। ਤਪ ਕਰਨ ਦੀ ਲੋੜ ਨਹੀਂ, ਸਿੱਧ ਤਪ ਕਰਦੇ। ਤਪ ਹੁੰਦਾ ਕੀ ਹੈ? ਉਹ ਸਰੀਰ ਨੂੰ ਤਪਾਉਂਦੇ ਤੇ ਸਰੀਰ ਨੂੰ ਤਪਾਉਣਾ ਤਪ ਨਹੀਂ ਹੈ। ਖੜੇ ਰਹਿਣਾ, ਤੁੜੀਆਂ ਤਪਣੀਆਂ, ਸਿਆਲ ਦੇ ਮਹੀਨੇ ਠੰਡੇ ਪਾਣੀ ਉੱਤੇ ਸਰੀਰ ਦੇ ਪਾਉਣੇ ਤਪ ਨਹੀਂ ਹੈ। ਤਪ ਹੈ ਮਨ ਨੂੰ ਰੋਕ ਕੇ ਰੱਖਣਾ ਵਿਕਾਰਾਂ ਤੋਂ। ਮਨ ਮਾਇਆ ਜਿਹਨੂੰ ਭਜਦਾ, ਇਹਨੂੰ ਰੋਕ ਕੇ ਰੱਖਣਾ ਤਪ ਹੈ। ਮਨ ਨੂੰ ਮਾਰ ਕੇ ਰੱਖਣਾ ਤਪ ਹੈ। ਮਨ ਦੇ ਉੱਤੇ ਕੰਟਰੋਲ ਰੱਖਣਾ ਪੂਰਾ ਹੀ ਤਪ ਹੈ। ਜੇ ਨਾਮ ਰਤਿਆ ਹੋਇਆ ਤਾਂ ਮਨ ਦੇ ਉੱਤੇ ਸਦਾ ਹੀ ਕੰਟਰੋਲ ਹੈ। ਜੇ ਸਦਾ ਕੰਟਰੋਲ ਹੈ, ਸਦਾ ਹੀ ਤਪ ਹੋ ਰਿਹਾ। ਤਪ ਕਰੀਦਾ ਵੀ ਮਨ ਨੂੰ ਕੰਟਰੋਲ ਕਰਨ ਵਾਸਤੇ ਹੀ ਹੈ, ਪਰ ਜਿਹੜੇ ਤਰੀਕੇ ਨਾਲ ਉਹ ਤਪ ਕਰਦੇ ਨੇ, ਉਹਦਾ ਮਨ ਨਹੀਂ ਕੰਟਰੋਲ ਹੁੰਦਾ। ਮਨ ਮਾਰਨਾ ਸੀ ਤਪ ਕਰਕੇ, ਪਰ ਉਹਨਾਂ ਨੇ ਕੀ ਮਾਰਿਆ? ਉਹਨਾਂ ਨੇ ਮਾਰਿਆ ਸਰੀਰ, ਮਾਰਨਾ ਸੀ ਮਨ। ਸਰੀਰ ਕੀ ਸੀ? ਸਰੀਰ ਉਹ ਸੱਪ ਮਨ ਦੀ, ਮਨ ਰੂਪੀ ਸੱਪ ਦੀ ਬਿਰਮੀ ਸੀ ਸਰੀਰ। ਬਰਮੀ ਬਰਮੀ ਹੁੰਦੀ ਆ ਮਿੱਟੀ ਦਾ ਢੇਰ ਜਿਹਾ, ਜਿੱਥੇ ਕੋਈ ਦਰਖਤ ਖੁੱਲਿਆ ਜਾਂਦਾ, ਸੁੱਕ ਜਾਂਦਾ ਨਾ, ਉਹ ਦਰਖਤ ਨੂੰ ਸਿਉਂ ਖਾ ਲੈਂਦੀ, ਉਹ ਮਿੱਟੀ ਉੱਤੇ ਇਕੱਠੀ ਕਰ ਦਿੰਦੀ ਹੈ, ਉਹਨੂੰ ਬਰਮੀ ਕਹਿੰਦੇ ਨੇ। ਜਿੰਨੀਆਂ ਜੜ੍ਹਾਂ ਹੁੰਦੀਆਂ ਨੇ ਸਿਉਂ ਖਾ ਲੈਂਦੀ, ਉਹ ਖੱਡਾ ਆਪਣੇ ਆਪ ਖੁੱਡਾ ਬਣ ਜਾਂਦੀਆਂ ਨੇ, ਸੱਪ ਉਹਦੇ ਵਿੱਚ ਵੜ ਜਾਂਦਾ, ਸਿਉਂਕ ਖਾਂਦਾ ਰਹਿੰਦਾ, ਸਿਉਂਕ ਵਿੱਚ ਹੁੰਦੀ ਉਹ। ਉਹਨਾਂ ਵਾਸਤੇ ਲਿਖਿਆ ਜਿਹੜੇ ਉਹ ਤਪ ਕਰ ਦਿੱਤੇ, ਵਰਮੀ ਮਾਰੀ ਸਾਂਪ ਨੂੰ ਮਰਈ, ਸਾਂਪ ਨਹੀਂ ਮਰਈ, ਸੱਪ ਨਹੀਂ ਮਰਿਆ ਕਰਦਾ ਵਰਮੀ ਨੂੰ ਕੁੱਟਿਆ। ਤੁਸੀਂ ਸਰੀਰ ਨੂੰ ਕੁੱਟ ਰਹੇ ਹੋ, ਸਰੀਰ ਨੂੰ ਦੁਖੀ ਕਰ ਰਹੇ ਹੋ, ਏਦਾਂ ਮਨ ਇਹ ਮਨ ਨਹੀਂ ਮਰਨਾ, ਤਪ ਨਹੀਂ ਹੋ ਰਿਹਾ ਹੈ। ਉਹ ਤਾਂ ਰਿਜੈਕਟ ਕੀਤੇ ਹੋਏ ਨੇ ਸਾਰੇ। ਉਹ ਤਪ ਕਾਹਦੇ ਵਾਸਤੇ ਕਰਦੇ ਨੇ? ਉਹ ਤਾਂ